नानक पद पंकज बंदन सिमरायंग दुख निकंदन अमरदास गुर हृदय त्याम जी गुर हृदय श्री गुरु रामदास गुण गाव गुरु अर्जन विघ्न के नाशक विघ्न के हरे गोविंद शुभ मत पर श्री हर राय नमो कर जोरी श्री हर कृष्ण बहोरी तेग बहादुर परम कृपाला परम कृपाला श्री गुरु गोविंद सिंह बिसा तरों तारा पर पुन पुन सीसा पुन पुन सीसा बंदों बार बार जगदीसा एकंकार सतगुरु तेह प्रसाद सच होवे वाहिगुरु जी की फतेह है विघ्न विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहिगुरु साहिब जीओ दोहरा बहर आनंद मिलंद कर श्री हर गोबिंद चंद सुंदर मंदर को गए मुख मनिंद अरबिंद।
वाहिगुरु जी का खालसा वाहिगुरु जी की फतेह। परम सन्मान जो गुरु की साजी नवाजी साध संगत जी सतगुरों की पवित्र हजूरी च हाजरियां भर के शामा दे दीवान विच सोधा रह राज साहब दे पाठ ते गुरबाणी दे कीर्तन भाई साहब मनवीर सिंह जी दे जथे पासों आप जी ने सरवण कीते हन। आओ अपनियां मन बिरतियां नूं सच्चे पातशाह जी दे चरणां 'च जोड़िए। सतगुरु साहिब श्री गुरु हरगोबिंद साहिब महाराज छेवें पातशाह दल भंजन गुरसूरमा बड़ जोधा बहु परोपकारी पातशाह दे चरणां 'च सुरती जोड़ो ते महाराज दा इतिहास सरवण करिए। सतगुरु गुरु अर्जन देव जी दी शहीदी तों बाद श्री गुरु ग्रंथ साहिब दे पाठां दे भोग पए हन। बाबा बुढ़ा जी ने पाठ कीता, दीवान दी समाप्ति होई, गुरु महाराज छेवें पातशाह नूं दस्तार बंदी होण लगी तां महाराज ने सेली टोपी पहनण तों इनकार कर दिता ते उहनूं बड़े अदब नाल सत्कार नाल तोशे खाने विच सांभ दिता। उहदी थां ते सीस ते दस्तार सजा के ते महाराज ने ऐलान किया भी असी हुण साधुआं वाला पहरा नहीं रखांगे, संत पुणे दे नाल नाल सिपाहियां वाला भी पहरा शुरू करांगे। पीरी दे नाल मीरी नूं शांति दे नाल क्रांति नूं जोड़ांगे। इस ऐलान नूं सुण के मसंद बड़े भै भीत होए। माता गंगा जी कोल जा के बेनती कीती, माता जी तुसी साहिबजादे नूं समझाओ, सरकार बड़ी जालम है, सरकार दे नाल मत्था ला के असी पूरे नहीं पै सकते। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀਆਂ 'ਤੇ ਵਾਹ ਕੇ ਸ਼ਹੀਦ ਕਰ ਦਿੱਤਾ ਹੈ, ਸਾਡੇ ਨਾਲ ਕਿਹੜਾ ਘੱਟ ਗੁਜ਼ਾਰਨਗੇ। ਸੋ ਇਸ ਕਰਕੇ ਸਾਹਿਬਜ਼ਾਦਾ ਜੀ ਨੂੰ ਕਹੋ ਵੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਸ ਗੱਲ ਨੂੰ ਸੰਕੋਚ ਕਰਨ ਅਤੇ ਆਉਣ ਵਾਲਾ ਸਮਾਂ ਸ਼ਾਂਤੀਪੂਰਵਕ ਨਿਭਾਉਣ। ਮਸਾਂਦੇ ਗੱਲ ਕਹਿ ਕੇ ਚਲੇ ਗਏ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਮਾਤਾ ਜੀ ਕੋਲ ਆਏ ਹਨ, ਮਾਤਾ ਜੀ ਨੂੰ ਨਮਸਕਾਰ ਕੀਤੀ ਹੈ ਅਤੇ ਮਾਤਾ ਜੀ ਦੇ ਕੋਲ ਬੈਠੇ ਹਨ। ਮਾਤਾ ਗੰਗਾ ਜੀ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜੋ ਕੁਝ ਕਹਿ ਰਹੇ ਨੇ ਅੱਜ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਪਹਿਰ ਆਨੰਦ ਬਿਲੰਦ ਕਰ।
ਬਾਹਰ ਦੀਵਾਨ ਸਜਿਆ, ਦਸਤਾਰਬੰਦੀ ਹੋਈ ਹੈ, ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ 'ਤੇ ਦਸਤਾਰਾਂ ਸਜਾਈਆਂ ਅਤੇ ਬਹੁਤ ਸਾਰੀ ਮਾਇਆ ਭੇਟਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਣ ਕੀਤੀ। ਬੜੇ ਆਨੰਦ ਦੇ ਨਾਲ ਦਸਤਾਰ ਸਜਾ ਕੇ
ਸ਼੍ਰੀ ਹਰਗੋਬਿੰਦ ਚੰਦ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ
ਸੁੰਦਰ ਮੰਦਰ ਕੋ ਗਏ,
ਆਪਣੇ ਮਹਿਲਾਂ ਵਿੱਚ ਆਪਣੀ ਮਾਤਾ ਮਾਤਾ ਗੰਗਾ ਜੀ ਦੇ ਕੋਲ ਗਏ ਹਨ।
ਮੁਖ ਮਨਿੰਦ ਅਰਬਿੰਦ,
ਜਿਨ੍ਹਾਂ ਦਾ ਕਮਲ ਵਰਗਾ ਸੁੰਦਰ ਖਿੜਿਆ ਮੁਖੜਾ ਹੈ,
ਚੌਪਈ ਚਰਨੀ ਕੋ ਪਿਕ ਮਸਤਕ ਟੇਕਾ,
ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਜਾ ਕੇ
ਨਿਕਟ ਬੈਠ ਗਏ ਜਲਦ ਵਿਵੇਕਾ,
ਤੇ ਵਿਵੇਕ ਦੇ ਸਾਗਰ ਸਤਿਗੁਰੂ ਚਰਨਾਂ ਚ ਬੈਠ ਗਏ ਹਨ।
ਕਰ ਦੁਲਾਰ ਗੰਗਾ ਕਰ ਫੇਰਾ,
ਮਾਤਾ ਗੰਗਾ ਨੇ ਬਹੁਤ ਲਾਡ ਪਿਆਰ ਕਰਕੇ ਸਿਰ ਤੇ ਹੱਥ ਫੇਰੇ ਹੈ।
ਹਿਰਦੇ ਸਨੇਹ ਅਸ਼ੇਹ ਵਡੇਰਾ,
ਬੜੇ ਸਨੇਹ ਨਾਲ ਬੜੇ ਪ੍ਰੇਮ ਨਾਲ,
ਹੇ ਸੁਤ ਅਬ ਅਲੰਬ ਸਭ ਕੇਰੇ,
ਹੇ ਪੁੱਤਰ ਤੁਸੀਂ ਸਾਡਾ ਆਸਰਾ ਹੋ, ਸਾਰਿਆਂ ਦਾ ਆਸਰਾ ਹੋ,
ਸਿੱਖ ਸੰਗਤ ਹਮ ਤੁਮ ਦਿਸ਼ਹਿਰੇ,
ਤੇ ਸਾਰੀਆਂ ਸਿੱਖ ਸੰਗਤਾਂ ਤੁਹਾਡੇ ਵੱਲ ਹੀ ਦੇਖ ਰਹੀਆਂ, ਹੁਣ ਤੁਸੀਂ ਸਾਰਿਆਂ ਦਾ ਆਸਰਾ ਹੋ। ਮਹਾਰਾਜ ਪੰਜਵੇਂ ਪਾਤਸ਼ਾਹ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ ਤੇ ਆ ਗਈਆਂ ਹਨ।
ਨਹੀਂ ਆਪ ਘਰ ਸੇਲੀ ਮੇਲੀ,
ਆਪ ਜੀ ਨੇ ਗਲ ਵਿੱਚ ਅੱਜ ਸੇਲੀ ਮਾਲਾ ਨਹੀਂ ਪਾਈ,
ਰੀਤ ਵੱਡਨ ਕੀ ਕਯੋ ਕਰ ਪੇਲੀ,
ਵੱਡਿਆਂ ਦੀ ਜੋ ਰੀਤੀ ਹੈ ਗੁਰੂ ਘਰ ਦੀ ਸਾਧੂਆਂ ਮਹਾਂਪੁਰਸ਼ਾਂ ਵਾਲੀ ਉਹ ਕਿਉਂ ਬਦਲੀ ਹੈ,
ਚੰਦ ਪਾਤ ਕੀ ਅਧਿਕ ਵਿਰੋਧੀ,
ਆਪਣਾ ਬੜਾ ਵੱਡਾ ਦੁਸ਼ਮਣ ਚੰਦੂ ਹੈ, ਬੜਾ ਵਿਰੋਧੀ ਹੈ ਗੁਰੂ ਘਰ ਦਾ, ਉਹਨੇ ਤੁਹਾਡੇ ਪਿਤਾ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ। ਉਹ ਮਹਾਂਪਾਤਕੀ, ਪਾਤਕੀ ਕਹਿੰਦੇ ਪਤਤ ਕਰਮ ਕਰਨ ਵਾਲਾ ਗਿਰਿਆ ਹੋਇਆ ਘਟੀਆ ਇਨਸਾਨ ਪਾਪੀ ਬੰਦਾ, ਚੰਦੂ ਬੜਾ ਹੀ ਪਾਪੀ ਹੈ,
ਕਟਿਲ ਕੁਚਾਲੇ ਕਲਹੀ ਕਰੋਦੀ,
ਬੜਾ ਕੁਟਿਲ ਆਦਮੀ, ਖੋਟਾ ਆਦਮੀ ਹੈ ਦਿਲ ਦਾ, ਕੁਚਾਲੀ ਭੈੜੀਆਂ ਚਾਲਾਂ ਚੱਲਣ ਵਾਲਾ ਹੈ ਔਰ ਗੁਰੂ ਘਰ ਦਾ ਦੁਖੀ ਵਿਰੋਧੀ ਹੈ।
ਤਿਸ ਹਤਬੇ ਪ੍ਰਣ ਕੀਨ ਸੁਨਾਵਨ,
ਤੁਸੀਂ ਉਸ ਨੂੰ ਹਤਬੇ ਮਾਰਨ ਦਾ ਪ੍ਰਣ ਕੀਤਾ ਹੈ, ਹਤਬੇ ਦਾ ਅਰਥ ਹੁੰਦਾ ਮਾਰ ਦੇਣਾ, ਤੁਸੀਂ ਉਹਨੂੰ ਮਾਰਨ ਦਾ ਜੋ ਪ੍ਰਣ ਕੀਤਾ ਹੈ, ਬਰੇ ਦੀਵਾਨ ਦੇ ਵਿੱਚ ਸੁਣਾ ਕੇ ਕਿਹਾ ਵੀ ਅਸੀਂ ਚੰਦੂ ਨੂੰ ਮਾਰਾਂਗੇ,
ਸਕਲ ਜਗਤ ਕੀਨ ਸਬਿਦਤਾਵਨ,
ਇਹ ਗੱਲ ਸਾਰੇ ਲੋਕਾਂ 'ਚ ਪ੍ਰਗਟ ਹੋ ਗਈ, ਇਹ ਗੱਲ ਹੁਣ ਸਰਕਾਰ ਕੋਲ ਵੀ ਜਾਣੀ ਹੈ, ਚੰਦੂ ਕੋਲ ਵੀ ਜਾਣੀ ਹੈ, ਜਿਹੜੇ ਸਰ ਗੁਰੂ ਘਰ ਦੇ ਦੁਖੀ ਦੁਸ਼ਟ ਬੰਦੇ ਹਨ, ਉਹਨਾਂ ਬੰਦਿਆਂ ਨੇ ਇਹ ਗੱਲ ਸੁਣ ਕੇ ਗੁਰੂ ਘਰ ਦਾ ਬੜਾ ਵਿਰੋਧ ਕਰਨਾ ਹੈ। ਉਹ ਕਹਿਣਗੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਨੂੰ ਮਾਰਨ ਦੀਆਂ ਕਸਮਾਂ ਪਾ ਰਹੇ ਨੇ, ਇਹ ਗੁਰੂ ਹਨ ਜਾਂ ਕਾਤਲ ਹਨ, ਇੱਦਾਂ ਦੀਆਂ ਗੱਲਾਂ ਕਰਨਗੇ। ਜਿਹੜੇ ਚੰਦੂ ਵਰਗੇ ਦੁਖੀ ਹਨ ਉਹ ਤੁਹਾਡੇ ਵਿਰੋਧ ਵਿੱਚ ਬੜੀਆਂ ਸਾਜ਼ਿਸ਼ਾਂ ਰਚਣਗੇ।
ਤੁਰਕ ਤੇਜ ਅਬ ਤਪ ਹੈ ਮਹਾਨ,
ਕਿਉਂਕਿ ਇਸ ਵੇਲੇ ਤੁਰਕਾਂ ਦਾ ਬੜਾ ਤਪ ਤੇਜ ਹੈ, ਤੁਰਕਾਂ ਦਾ ਬੜਾ ਜ਼ੋਰ ਹੈ, ਬੜੀ ਉਹਨਾਂ ਦੀ ਤਾਕਤ ਹੈ ਇਸ ਵੇਲੇ।
ਮਹਾਬਲੀ ਲਖ ਬਣਿਓ ਦੀਵਾਨ,
ਤੇ ਚੰਦੂ ਵੀ ਬੜਾ ਬਲੀ ਹੈ, ਬਾਦਸ਼ਾਹ ਦਾ ਨੇੜੇ ਦਾ ਦੀਵਾਨ ਹੈ, ਖਾਸ ਦੀਵਾਨ ਬਣਿਆ ਹੋਇਆ ਹੈ।
ਮੁਸ਼ਕਲ ਮਹਾ ਹਤਨ ਸੋ ਪਾਪੀ,
ਹੇ ਪੁੱਤਰ ਉਸ ਮਹਾਂਪਾਪੀ ਦੁਸ਼ਟ ਬੰਦੇ ਨੂੰ ਮਾਰਨਾ ਬੜਾ ਮੁਸ਼ਕਲ ਹੈ, ਬੜਾ ਔਖਾ ਹੈ। ਹਾਂਜੀ,
ਕਰੀ ਸ਼ੀਘਰਤਾ ਪ੍ਰਾਣ ਮਹਿ ਆਪੀ,
ਤੁਸੀਂ ਬੜੀ ਛੇਤੀ ਕੀਤੀ, ਸ਼ੀਘਰਤਾ ਕੀਤੀ ਇਹ ਪਰਣ ਕਰਨ ਵਿੱਚ। ਇੰਨੀ ਸ਼ੀਘਰਤਾ ਨਹੀਂ ਕਰੀ ਦੀ, ਇੰਨੀ ਕਾਹਲੀ ਦੇ ਨਾਲ, ਇੰਨੀ ਛੇਤੀ ਨਾਲ ਤੁਸੀਂ ਪਰਣ ਕਰ ਲਿਆ, ਇਹ ਪਰਣ ਕਿਵੇਂ ਪੂਰਾ ਕਰੋਗੇ?
ਮੁਖ ਤੇ ਕਹੋ ਸ਼ਸਤਰ ਹਮ ਧਾਰਾ।
ਪੁੱਤਰ, ਤੁਸੀਂ ਆਪਣੇ ਮੂੰਹ ਤੋਂ ਕਹਿੰਦੇ ਹੋ ਵੀ ਅਸੀਂ ਸ਼ਸਤਰ ਰੱਖਾਂਗੇ, ਹਥਿਆਰ ਰੱਖਾਂਗੇ।
ਗੁਰੂ ਪਿਤਾ ਕੋ ਬੈਰ ਸੰਭਾਰਾ।
ਆਪਣੇ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਦਾ ਬਦਲਾ ਲਵਾਂਗੇ, ਬੈਰ ਸੰਭਾਲਾਂਗੇ। ਬੈਰ ਸੰਭਾਲਣ ਦਾ ਮਤਲਬ ਹੁੰਦਾ ਬਦਲਾ ਲੈਣਾ, ਵੀ ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਅਸੀਂ ਉਸ ਦੁਸ਼ਟ ਪਾਪੀ ਨੂੰ ਮਾਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਦਾ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਬਦਲਾ ਲਵਾਂਗੇ।
ਆਪਣੇ ਘਰ ਮਹਿਸ ਬਟਨਾ ਏਕ।
ਪੁੱਤਰ, ਉਹ ਤਾਂ ਫੌਜਾਂ ਦੇ ਮਾਲਕ ਹਨ, ਕਿਲਿਆਂ ਦੇ ਮਾਲਕ ਹਨ, ਤੋਪਾਂ ਦੇ ਮਾਲਕ ਹਨ, ਆਪਣੇ ਘਰ ਇੱਕ ਵੀ ਸਪਾਟ ਨਹੀਂ। ਆਪਣੇ ਘਰ ਮੈਂ ਆਪਣੇ ਘਰ ਦੇ ਵਿੱਚ ਇੱਕ ਵੀ ਫੌਜੀ ਲੜਾਈ ਕਰਨ ਵਾਲਾ ਯੋਧਾ ਨਹੀਂ ਹੈ।
ਕਿਮਰਣ ਕਰਵੇ ਤਰਹ ਵਿਵੇਕ।
ਪੁੱਤਰ, ਤੁਸੀਂ ਲੜਾਈ ਦੀ ਵਿਚਾਰ ਕਿਉਂ ਰੱਖਦੇ ਹੋ? ਵਿਵੇਕ ਦਾ ਅਰਥ ਇੱਥੇ ਵਿਚਾਰ ਹੈ। ਤੁਸੀਂ ਜਿਹੜੀ ਜੰਗ ਦੀ, ਯੁੱਧ ਕਰਨ ਦੀ, ਰਣ ਕਰਨ ਦੀ ਵਿਚਾਰ ਕਰ ਰਹੇ ਹੋ, ਇਹ ਕਿਵੇਂ ਸਿਰੇ ਚੜ੍ਹੇਗੀ? ਆਪਣੇ ਘਰ ਤਾਂ ਇੱਕ ਵੀ ਸਿਪਾਹੀ ਨਹੀਂ, ਯੋਧਾ ਨਹੀਂ ਹੈ।
ਸੁਣ ਗੰਗਾ ਤੇ ਸਤਿਗੁਰ ਬੋਲੇ।
ਮਾਤਾ ਗੰਗਾ ਜੀ ਦੇ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਹਤਾ ਪਾਤ ਕੀ ਪ੍ਰਾਣ ਨਹਿ ਡੋਲੇ।
ਮਾਤਾ ਜੀ, ਅਸੀਂ ਪਾਪੀ ਚੰਦੂ ਨੂੰ ਮਾਰਾਂਗੇ, ਇਹ ਪਰਣ ਸਾਡਾ ਪੂਰਾ ਹੋਵੇਗਾ। ਇਹ ਸਾਡਾ ਪਰਣ ਡੋਲੇਗਾ ਨਹੀਂ, ਭਾਵ ਇਹ ਪਰਣ ਸਾਡਾ ਅਧੂਰਾ ਨਹੀਂ ਰਹੇਗਾ, ਇਹ ਸਾਡਾ ਪਰਣ ਪੂਰਾ ਹੋਣਾ ਹੀ ਹੋਣਾ। ਹਾਂਜੀ,
ਜਿਸ ਨਾਲ ਪਿਤ ਕੋ ਬੈਰ ਨਾ ਲਿਓ।
ਜਿਸ ਬੰਦੇ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਨਹੀਂ ਲਿਆ,
ਕਿਉਂ ਜਨਮਿਓ ਜਗ ਕਾਇਰ ਹੀਓ।
ਉਹ ਕਾਇਰ ਬੰਦਾ ਦੁਨੀਆਂ ਤੇ ਜੰਮਿਆ ਹੀ ਕਿਉਂ ਹੈ? ਜਿਹੜੇ ਆਪਣੇ ਪਿਤਾ ਦਾ, ਦਾਦੇ ਦਾ ਬਦਲਾ ਨਹੀਂ ਲੈ ਸਕਦੇ, ਉਹ ਕਾਇਰ ਕਪੁੱਤ ਹੁੰਦੇ ਹੈ, ਬੁੱਝ ਦਿਲ ਹੁੰਦੇ। ਉਹਨਾਂ ਦਾ ਸੰਸਾਰ ਤੇ ਜਨਮ ਲੈਣ ਦਾ ਕੋਈ ਲਾਭ ਨਹੀਂ ਹੁੰਦਾ। ਹਾਂਜੀ,
ਆਯੁੱਧ ਧਰੋਂ ਚੰਮੂ ਬਡ ਕਰੋਂ।
ਸੋ ਸ਼ਸਤਰ ਧਾਰਨ ਕਰਾਂਗੇ ਅਸੀਂ ਮਾਤਾ ਜੀ, ਸ਼ਸਤਰ ਅਸੀਂ ਜ਼ਰੂਰ ਧਾਰਨ ਕਰਾਂਗੇ, ਔਰ ਯੁੱਧ ਵੀ ਵੱਡੇ ਵੱਡੇ ਕਰਾਂਗੇ।
ਰਿਪ ਸਨ ਲੜੋਂ ਪ੍ਰਾਨ ਤਿੰਨ ਹਰੋਂ।
ਵੈਰੀ ਨਾਲ ਲੜਾਂਗੇ, ਆਪਣੇ ਦੁਸ਼ਮਣਾਂ ਨੂੰ ਮਾਰਾਂਗੇ, ਉਹਨਾਂ ਦੇ ਪ੍ਰਾਣ ਲਵਾਂਗੇ।
ਸ਼੍ਰੀ ਨਾਨਕ ਨਿਤ ਬਨ ਹੈ ਸਹਾਈ।
ਮਾਤਾ ਜੀ, ਤੁਸੀਂ ਫਿਕਰ ਨਾ ਕਰੋ, ਗੁਰੂ ਨਾਨਕ ਦੇਵ ਜੀ ਹਰ ਸਮੇਂ ਸਾਡੀ ਸਹਾਇਤਾ ਕਰਨਗੇ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਜਿਹਦਾ ਰਾਖਾ ਗੁਰੂ ਨਾਨਕ, ਉਹਨੂੰ ਤੱਤੀ ਵਾਹ ਨਹੀਂ ਲੱਗਦੀ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਸ੍ਰੀ ਗੁਰੂ ਨਾਨਕ ਸਾਹਿਬ ਨਿੱਤ ਹਰ ਵੇਲੇ ਸਾਡੀ ਸਹਾਇਤਾ ਕਰਨਗੇ।
ਹਤੋ ਤੁਰਕ ਰਣ ਮਹਿ ਸਮਦਾਈ।
ਮਾਤਾ ਜੀ, ਇਹਨਾਂ ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਮੈਦਾਨੇ ਜੰਗ 'ਚ ਮਾਰਾਂਗੇ, ਲਲਕਾਰ ਕੇ ਮਾਰਾਂਗੇ। ਇਹਨਾਂ ਨੇ ਬੜੇ ਜ਼ੁਲਮ ਕੀਤੇ ਨੇ, ਪਰਜਾ ਉੱਤੇ, ਗਰੀਬਾਂ ਉੱਤੇ, ਗਊਆਂ ਉੱਤੇ ਬੜਾ ਜ਼ੁਲਮ ਢਾਇਆ। ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਬਿਥਾਰਾ। ਇਹ ਗਊ ਗਰੀਬ ਨੂੰ ਮਾਰਦੇ ਨੇ, ਦੁਖੀ ਨੇ ਗਊ ਗਰੀਬ ਦੇ। ਅਸੀਂ ਇਹਨਾਂ ਦੁਸ਼ਟਾਂ ਨੂੰ ਨੱਥ ਪਾਵਾਂਗੇ।
ਪੁੰਨ ਪਿਤ ਸਤਿਗੁਰ ਆਇਸ ਕਹੀ।
ਫਿਰ ਸਾਡੇ ਪਿਤਾ ਮਹਾਰਾਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾਉਣ ਤੋਂ ਪਹਿਲਾਂ ਸਾਨੂੰ ਹੁਕਮ ਦੇ ਕੇ ਗਏ ਨੇ,
ਪਲਟਾ ਲਿਓ ਤਜੋਰੇ ਪਰ ਨਹੀਂ।
ਉਹਨਾਂ ਨੇ ਬਚਨ ਕਿਹਾ ਹੈ ਵੀ ਵੈਰੀ ਤੋਂ ਬਦਲਾ ਲੈਣਾ ਹੈ, ਦੁਸ਼ਮਣ ਦੁਸ਼ਮਣ ਨੂੰ ਸੁੱਕਾ ਨਹੀਂ ਛੱਡਣਾ। ਇਹ ਮਰਿਆਦਾ ਨਹੀਂ ਹੈ ਵੀ ਦੁਸ਼ਮਣ ਨੂੰ ਆਪਾਂ ਛੱਡ ਦਈਏ ਅਤੇ ਦੁਸ਼ਮਣ ਫਿਰਦਾ ਰਹੇ ਆਰਾਮ ਨਾਲ। ਜੇ ਇਸ ਤਰ੍ਹਾਂ ਦੁਸ਼ਮਣ ਆਰਾਮ ਨਾਲ ਫਿਰਨ ਲੱਗ ਪਏ ਨਾ, ਅਤੇ ਗਰੀਬਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਸਾਧੂਆਂ ਨੂੰ ਜੀਣ ਨਹੀਂ ਦੇਣਗੇ, ਜ਼ੁਲਮ ਕਰਨ ਬਾਜ ਨਹੀਂ ਆਉਣਗੇ। ਹੱਥਾਂ ਬਾਜ ਕਰਾ ਰਹੇ ਹਾਂ ਵੈਰੀ ਹੋਣ ਦਾ ਮਿੱਤ, ਕਰਾਰੇ ਹੱਥ ਲੱਗਦੇ ਨੇ ਜਿੰਨਾ ਚਿਰ, ਉਨਾ ਚਿਰ ਵੈਰੀ ਮਿੱਤਰ ਥੋੜ੍ਹਾ ਬਣਦਾ। ਸੋ ਬਦਲਾ ਲੈਣਾ ਪੈਣਾ ਮਾਤਾ ਜੀ, ਨਹੀਂ ਤਾਂ ਫਿਰ ਇਹ ਸੰਤਾਂ ਮਹਾਂਪੁਰਸ਼ਾਂ ਨੂੰ ਤੱਤੀਆਂ ਤਵੀਆਂ 'ਤੇ ਬਿਠਾਉਣਗੇ, ਸੰਤਾਂ ਮਹਾਂਪੁਰਸ਼ਾਂ ਦੇ ਸੀਸ ਰੇਤੇ ਪਾਉਣਗੇ, ਜ਼ੁਲਮ ਕਰਨਗੇ।
ਸੇਲੀ ਮੇਲਨ ਕੋ ਨਹਿ ਕਾਲਾ।
ਮਾਤਾ ਜੀ, ਤੁਸੀਂ ਕਹਿੰਦੇ ਹੋ ਵੀ ਸੇਲੀ ਕਿਉਂ ਨਹੀਂ ਪਾਈ ਗਲ ਵਿੱਚ? ਮਾਤਾ ਜੀ, ਸੇਲੀ ਗਲ ਵਿੱਚ ਪਾਉਣ ਦਾ ਸਮਾਂ ਨਹੀਂ ਹੈ, ਕਾਲਾ ਨਾਮ ਸਮੇਂ ਦਾ, ਟਾਈਮ ਦਾ। ਇਹ ਕਾਲ, ਇਹ ਸਮਾਂ, ਇਹ ਟਾਈਮ ਸੇਲੀ ਟੋਪੀ ਦਾ ਨਹੀਂ, ਮਾਲਾ ਦਾ ਨਹੀਂ, ਇਹ ਸ਼ਸਤਰਾਂ ਦਾ ਸਮਾਂ ਹੈ। ਹਾਂਜੀ,
ਮੈਂ ਕਰਾਂ ਸੰਗਰਾਮ ਬਿਸਾਲਾ।
ਮਾਤਾ ਜੀ, ਅਸੀਂ ਜੰਗ ਕਰਨੇ ਨੇ, ਬੜੇ ਬੜੇ ਵੱਡੇ ਯੁੱਧ ਕਰਨੇ ਨੇ ਅਸੀਂ। ਹਾਂਜੀ,
ਨਹਿ ਚਿੰਤਾ ਚਿਤ ਕੀ ਜਹਿ ਮਾਈ।
ਹੇ ਮਾਤਾ, ਮਨ ਵਿੱਚ ਚਿੰਤਾ ਨਾ ਕਰੋ, ਆਪਣੇ ਦਿਲ ਵਿੱਚ ਕੋਈ ਫਿਕਰ ਨਾ ਕਰੋ।
ਹਮਰੇ ਪੁਰਖ ਅਕਾਲ ਸਹਾਈ।
ਅਕਾਲ ਪੁਰਖ ਹਰ ਵੇਲੇ ਸਾਡੇ ਸਹਾਈ ਨੇ, ਅੰਗ ਸੰਗ ਹਨ, ਸਦਾ ਅੰਗ ਸੰਗੇ ਅਭੰਗ ਅੰਗ ਬਿਭੂਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਰ ਵੇਲੇ ਪਰਮੇਸ਼ਰ ਸਾਡੇ ਨਾਲ ਹੈ।
ਹਿਰਦੇ ਅਲਪਜੇ ਅਹਿ ਮਸੰਦ।
ਮਾਤਾ ਜੀ, ਇਹਨਾਂ ਮਸੰਦਾਂ ਦੇ ਦਿਲ ਛੋਟੇ ਨੇ, ਅਲਪ ਕਹਿੰਦੇ ਛੋਟੇ ਨੂੰ, ਛੋਟੇ ਦਿਲ ਦਿਲਾਂ ਵਾਲੇ, ਕਮਜ਼ੋਰ ਦਿਲਾਂ ਵਾਲੇ ਮਸੰਦ ਤੁਹਾਨੂੰ ਡਰਾਉਂਦੇ ਨੇ।
ਸੁਣ ਰਣ ਕੋ ਡਰ ਧਰ ਹੈ ਬਿਲੰਦ।
ਇਹ ਜੰਗ ਦਾ ਨਾਂ ਸੁਣ ਕੇ ਡਰਦੇ ਨੇ, ਯੁੱਧ ਦੇ ਨਾਂ ਤੋਂ ਘਬਰਾਉਂਦੇ ਨੇ।
ਮੈਂ ਪਰਬਤ ਕੋ ਗਰਦ ਮਿਲਾਵਾਂ।
ਮਾਤਾ ਜੀ, ਮੈਂ ਪਰਬਤਾਂ ਨੂੰ ਗਰਦ 'ਚ ਮਿਲਾ ਦਿਆਂਗਾ, ਪਹਾੜਾਂ ਨੂੰ ਮਿੱਟੀ 'ਚ ਮਿਲਾ ਦਿਆਂਗਾ। ਹਾਂਜੀ,
ਰਾਜ ਕਣ ਕੋ ਸਮ ਮੇਰ ਬਣਾਵਾਂ।
ਔਰ ਜਿਹੜੇ ਕਮਜ਼ੋਰ ਰਾਜ ਕਣ, ਮਿੱਟੀ ਦੇ ਕਣ ਹਨ ਨਿੱਕੇ ਨਿੱਕੇ ਨਾ, ਧੂੜ ਦੇ ਕਣਾਂ ਨੂੰ ਰਾਜ ਕਣ ਕਹਿੰਦੇ ਨੇ, ਜਿਹੜੇ ਧੂੜ ਦੇ ਕਣ ਨੇ ਉਹਨਾਂ ਨੂੰ ਪਹਾੜਾਂ ਵਰਗੇ ਬਣਾ ਦਿਆਂਗੇ। ਹਾਂਜੀ,
ਸੰਤ ਬਣੇ ਪ੍ਰਤਾਪ ਨਾ ਜਾਣੈ।
ਮਾਤਾ ਜੀ, ਇਹ ਦੁਸ਼ਟ ਜਿਹੜੇ ਨੇ ਸੰਤ ਪੁਣੇ ਦਾ ਪ੍ਰਤਾਪ ਨਹੀਂ ਜਾਣਦੇ, ਸੰਤ ਬਣਿਆਂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ ਨਹੀਂ ਸਮਝਦੇ।
ਹਤੋ ਸ਼ਤਰ ਮੈਂ ਬਨ ਸਵਧਾਨ।
ਇਹਨਾਂ ਵੈਰੀਆਂ ਨੂੰ, ਸ਼ਤਰੂਆਂ ਨੂੰ ਮੈਂ ਮਾਰਾਂਗਾ, ਮੈਦਾਨੇ ਜੰਗ ਦੇ ਵਿੱਚ ਵੰਗਾਰ ਕੇ ਸਾਵਧਾਨ ਹੋ ਕੇ ਮਾਰਾਂਗੇ।
ਜਬ ਲਗ ਚੰਦੂ ਦੁਸ਼ਟ ਨਾ ਮਾਰਾਂ।
ਹੇ ਮਾਤਾ ਜੀ, ਜਿੰਨਾ ਚਿਰ ਜਬ ਲਗ, ਜਿੰਨਾ ਚਿਰ ਚੰਦੂ ਦੁਸ਼ਟ ਨੂੰ ਨਹੀਂ ਮਾਰ ਲੈਂਦੇ,
ਤਬ ਲਗ ਰਹੇ ਨਾ ਸ਼ਾਂਤੀ ਧਾਰਾਂ।
ਉਹਨਾਂ ਚਿਰ ਸਾਡੇ ਮਨ ਨੂੰ ਚੈਨ ਨਹੀਂ ਆਉਣਾ, ਜਿਹੜੇ ਜ਼ਾਲਮ ਨੇ, ਚੰਦੂ ਨੇ, ਪਾਪੀ ਨੇ ਮਹਾਰਾਜ ਤੱਤੀ ਤਵੀ 'ਤੇ ਬਿਠਾਏ ਹਨ, ਉਹਨੂੰ ਉਹਦੇ ਕੀਤੇ ਦੀ ਸਜ਼ਾ ਜ਼ਰੂਰ ਦੇਵਾਂਗੇ।
ਸੁਣ ਬਲ ਜੁਗਤ ਪੁੱਤਰ ਕੇ ਬੈਨ।
ਇਹ ਬਲ ਵਾਲੇ ਬਚਨ, ਇਹ ਸੂਰਬੀਰਤਾ ਭਰੇ ਬਚਨ, ਇਹ ਯੋਧਿਆਂ ਵਾਲੇ ਬਚਨ ਮਾਤਾ ਗੰਗਾ ਜੀ ਨੇ ਜਦੋਂ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਮੁੱਖ ਤੋਂ ਸੁਣੇ ਹਨ।
ਗੰਗਾ ਧਰੀ ਹਿਰਦੇ ਤਬ ਚੈਨ।
ਮਾਤਾ ਗੰਗਾ ਜੀ ਨੂੰ ਸ਼ਾਂਤੀ ਆ ਗਈ, ਮਨ ਟਿਕ ਗਿਆ, ਹੌਂਸਲਾ ਕਰ ਗਏ, ਕਿਉਂਕਿ ਮਾਤਾ ਜੀ ਗੁਰਬਾਣੀ ਦੇ ਬੜੇ ਅਭਿਆਸੀ ਸਨ। ਗੁਰਬਾਣੀ ਪੜ੍ਹਨ ਵਾਲੇ ਨੂੰ ਪਰਮੇਸ਼ਰ 'ਤੇ ਵਿਸ਼ਵਾਸ ਹੁੰਦਾ, ਗੁਰੂ 'ਤੇ ਭਰੋਸਾ ਹੁੰਦਾ। ਮਾਤਾ ਜੀ ਬੜੇ ਵਿਸ਼ਵਾਸ ਵਿੱਚ ਆ ਗਏ।
ਇਨਕੋ ਕਿਆ ਸਮਝਾਵਨ ਬਣੈ।
ਮਾਤਾ ਗੰਗਾ ਜੀ ਸੋਚਦੇ ਨੇ ਵੀ ਇਹ ਤਾਂ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਹੋਏ ਨੇ, ਇਹ ਤਾਂ ਸਤਿਗੁਰੂ ਅਰਜਨ ਦੇਵ ਜੀ ਦਾ ਰੂਪ ਹਨ, ਇਹਨਾਂ ਨੂੰ ਕੌਣ ਸਮਝਾ ਸਕਦਾ। ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋਣ, ਤਿੰਨ ਕੋ ਕਿਆ ਉਪਦੇਸ਼ੀ ਹੈ, ਜਿਨ ਗੁਰੂ ਨਾਨਕ ਦਿਓ ਉਹਨਾਂ ਨੂੰ ਕਾਹਦਾ ਉਪਦੇਸ਼ ਦੇਣਾ, ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਹੋਣ, ਇਹ ਖੁਦ ਗੁਰੂ ਨਾਨਕ ਦਾ ਰੂਪ ਹਨ। ਇਸ ਕਰਕੇ ਮਾਤਾ ਜੀ ਸੋਚਦੇ ਇਹਨਾਂ ਨੂੰ ਕੋਈ ਸਮਝਾ ਨਹੀਂ ਸਕਦਾ।
ਭੂਤ ਭਵਿੱਖਿਅਤ ਜੇ ਲਖ ਮਨੈ।
ਆਉਣ ਵਾਲੇ ਸਮੇਂ ਦੀ ਗੱਲ ਵੀ ਇਹ ਜਾਣਦੇ ਹਨ ਅਤੇ ਬੀਤ ਚੁੱਕੇ ਸਮੇਂ ਦੀ ਗੱਲ ਵੀ ਜਾਣਦੇ। ਭੂਤ ਕਹਿੰਦੇ ਬੀਤ ਚੁੱਕੇ ਸਮੇਂ ਨੂੰ ਅਤੇ ਭਵਿੱਖ ਕਹਿੰਦੇ ਨੇ ਫਿਊਚਰ ਨੂੰ, ਆਉਣ ਵਾਲੇ ਸਮੇਂ ਨੂੰ। ਜੋ ਪਿੱਛੇ ਪਾਸਟ ਬੀਤ ਚੁੱਕਿਆ ਹੈ, ਜੋ ਅੱਗੇ ਫਿਊਚਰ 'ਚ ਆਉਣਾ ਹੈ, ਇਹ ਸਭ ਜਾਣਦੇ ਹਨ।
ਖਾਣ ਪਾਣ ਕਰ ਪੁੰਨ ਸੁਪਤਾਏ।
ਇਸ ਤਰ੍ਹਾਂ ਰਾਤ ਦਾ ਲੰਗਰ ਪ੍ਰਸ਼ਾਦਾ ਛੱਕ ਕੇ ਮਾਤਾ ਗੰਗਾ ਜੀ ਦੇ ਕੋਲ ਪ੍ਰਸ਼ਾਦਾ ਛਕਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਲੰਘ 'ਤੇ ਬਿਰਾਜ ਗਏ।
ਉੱਠ ਪਰਾਤੀ ਜਲ ਬਿਮਲ ਨਹਾਏ।
ਅੰਮ੍ਰਿਤ ਵੇਲੇ ਉੱਠ ਕੇ ਸਾਫ ਨਿਰਮਲ ਜਲ ਨਾਲ ਇਸ਼ਨਾਨ ਕੀਤਾ।
ਬ੍ਰਿਧ ਕੇ ਸੰਮਤ ਸਤਿਗੁਰ ਹੋਏ।
ਫਿਰ ਬਾਬਾ ਬੁੱਢਾ ਜੀ ਨਾਲ ਸਲਾਹ ਕੀਤੀ, ਬਾਬਾ ਬੁੱਢਾ ਜੀ ਨਾਲ ਵਿਚਾਰ ਕੀਤੀ ਛੇਵੇਂ ਪਾਤਸ਼ਾਹ ਜੀ ਨੇ।
ਆਏ ਸੁਦਾਸਰ ਦੇਸ਼ ਸਭ ਕੋਏ।
ਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਆਏ, ਸੰਗਤ ਵੀ ਨਾਲ ਹੈ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪੈੜਾ, ਭਾਈ ਪੁਰਾਣਾ, ਭਾਈ ਸਾਲੋ, ਹੋਰ ਬੜੇ ਬੜੇ ਗੁਰੂ ਘਰ ਦੇ ਮੁਖੀ ਸਿੱਖ ਨਾਲ ਹਨ, ਸ੍ਰੀ ਹਰਿਮੰਦਰ ਸਾਹਿਬ ਵੱਲ ਆਏ ਹਨ।
ਸ਼੍ਰੀ ਹਰਿਮੰਦਰ ਬੰਦਨ ਕਰੇ।
ਜਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਵੰਦਨਾ ਕੀਤੀ ਹੈ।
ਚਤੁਰ ਪ੍ਰਦਰਸ਼ਨ ਕੇ ਹਿਤ ਫਿਰੇ।
ਫਿਰ ਹਰਿਮੰਦਰ ਸਾਹਿਬ ਦੀਆਂ ਚਾਰ ਪ੍ਰਦਰਸ਼ਨਾਂ ਕੀਤੀਆਂ ਨੇ, ਪਰਿਕਰਮਾ ਕੀਤੀਆਂ ਨੇ।
ਬਾਹਰੋਂ ਆਏ ਦਰਸ਼ਨੀ ਪੌਰ।
ਫਿਰ ਜਿਹੜੀ ਦਰਸ਼ਨੀ ਡਿਊਟੀ ਹੈ, ਪੌਰ ਨਾਮ ਡਿਊਟੀ ਦਾ ਦਰਵਾਜ਼ੇ ਦਾ ਜਿਹੜਾ ਦਰਸ਼ਨੀ ਦਰਵਾਜ਼ਾ ਹੈ, ਵਾਪਸ ਗੁਰੂ ਜੀ ਉੱਥੇ ਆ ਕੇ ਖੜ ਗਏ ਹਨ।
ਇੱਕ ਅਕਾਲ ਬੁੰਗੇ ਕੀ ਠੌਰ।
ਸ੍ਰੀ ਹਰਿਮੰਦਰ ਸਾਹਿਬ ਤੇ ਪੁਲ ਤੋਂ ਚੱਲ ਕੇ ਜਦੋਂ ਦਰਸ਼ਨੀ ਡਿਊਟੀ 'ਤੇ ਆ ਕੇ ਖੜ੍ਹੇ ਮਹਾਰਾਜ, ਉਸ ਪਾਸੇ ਵੇਖਿਆ ਜਿੱਥੇ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਬਣਿਆ ਹੋਇਆ। ਇਹਨੂੰ ਅਕਾਲ ਬੁੰਗਾ ਕਹਿੰਦੇ। ਤਖ਼ਤ ਸ੍ਰੀ ਅਕਾਲ ਬੁੰਗਾ ਪੁਰਾਤਨ ਗ੍ਰੰਥਾਂ ਵਿੱਚ ਇਹੀ ਨਾਮ ਆਉਂਦਾ। ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਖਾਲੀ ਪਈ ਸੀ, ਉਹਦੇ ਵੱਲ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ। ਆਗਿਆ ਦਿੱਤੀ, ਹੁਕਮ ਦਿੱਤਾ ਛੇਵੇਂ ਪਾਤਸ਼ਾਹ ਨੇ ਵੀ ਇਹ ਜਗ੍ਹਾ ਨੂੰ ਸਾਫ਼ ਕਰੋ, ਪੱਧਰੀ ਕਰ ਦਿਓ ਅਤੇ ਬੜੀ ਸੋਹਣੀ ਜਗ੍ਹਾ ਬਣਾ ਦਿਓ ਜਿੱਥੇ ਬੈਠ ਕੇ ਸੰਗਤਾਂ ਦੀਵਾਨ ਲਾਇਆ ਕਰਨਗੀਆਂ। ਹਾਂਜੀ,
ਹਿੱਤ ਬੈਠਣ ਕੇ ਚਾਰ ਬਣਾਵਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਿਆ ਕਰਨਾ, ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਬਣਨਾ, ਇਹ ਮਹਾਰਾਜ ਨੇ ਹੁਕਮ ਦਿੱਤਾ ਸਿੱਖਾਂ ਨੂੰ।
ਪ੍ਰਥਮ ਆਪਣੇ ਲੈ ਕਰ ਹੱਥ
ਤੇ ਪਹਿਲੀ ਇੱਟ ਮਹਾਰਾਜ ਨੇ ਆਪਣੇ ਹੱਥ ਨਾਲ
ਧਰੀ। ਇੰਟ ਬਲ ਤੇਜ ਕੇ ਸਾਥ
ਬੜੇ ਤਪ ਤੇਜ ਨਾਲ ਮਹਾਬਲੀ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ। ਬਲ ਤੇਜ ਦੇ ਨਾਲ ਮਹਾਰਾਜ ਨੇ ਆਪਣੇ ਹੱਥੀ ਪਹਿਲੀ ਇੱਟ ਰੱਖੀ ਛੇਵੇਂ ਪਾਤਸ਼ਾਹ ਨੇ। ਹਾਂਜੀ,
ਕਹਿਓ ਕੁਸ਼ਕ ਉਛਾ ਥਲ ਕਰੋ।
ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਸਿਆਣੇ ਸਿੱਖਾਂ ਨੂੰ ਸਲਾਹ 'ਚ ਲੈ ਕੇ ਸਿੱਖਾਂ ਨੂੰ ਹੁਕਮ ਦਿੱਤਾ ਵੀ ਉੱਚੀ ਥਾਂ 'ਤੇ ਬਣਾਓ ਤਖ਼ਤ, ਉੱਚੀ ਥਾਂ 'ਤੇ ਬਹਿ ਕੇ ਅਸੀਂ ਦੀਵਾਨ ਲਾਇਆ ਕਰਾਂਗੇ। ਹਾਂਜੀ,
ਜਹ ਲੱਗ ਪੌਰ ਏਕ ਸਮ ਧਰੋ।
ਹਾਂ, ਜਿੱਥੇ ਅਕਾਲ ਤਖ਼ਤ ਹੈ ਉੱਥੋਂ ਲੈ ਕੇ ਦਰਸ਼ਨੀ ਡਿਊਟੀ ਤੱਕ ਜਗ੍ਹਾ ਪੱਧਰੀ ਕਰ ਦਿਓ, ਉੱਚੀ ਨੀਵੀਂ ਨਾ ਹੋਵੇ, ਇੱਦਾਂ ਕਰ ਦਿਓ ਬਰਾਬਰ ਥਾਂ ਵੀ ਇੱਥੇ ਬਹੁਤ ਸੰਗਤਾਂ ਦਾ ਦੀਵਾਨ ਲੱਗ ਸਕੇ, ਹਜ਼ਾਰਾਂ ਸੰਗਤਾਂ ਬਹਿ ਸਕਣ।
ਬਾਹਰ ਹੁਕਮ ਕੀ ਨਸ ਫਰਮਾਵਨ।
ਫਿਰ ਮਹਾਰਾਜ ਨੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ ਹਨ।
ਕਰੋ ਹੁਕਮਨਾਮੇ ਲਿਖਵਾਵਨ।
ਹੁਕਮਨਾਮੇ ਲਿਖੋ ਬਈ, ਲਖਾਰੀਆਂ ਨੂੰ ਮਹਾਰਾਜ ਕਹਿੰਦੇ ਹੁਕਮਨਾਮੇ ਲਿਖੋ।
ਚਾਹੋਂ ਦੇਸ਼ ਮਹਿ ਮਸੰਦ ਜਹਿ ਭਾਰੀ।
ਜਿੱਥੇ ਗੁਰੂ ਘਰ ਦੇ ਮਸੰਦ ਚੌਹਾਂ ਦਿਸ਼ਾਂ 'ਚ ਉੱਤਰ ਦੱਖਣ ਪੂਰਬ ਪੱਛਮ ਈਸਟ ਵੈਸਟ ਸਾਊਥ ਪੰਜਾਬ ਦੇ ਹਿੰਦੁਸਤਾਨ ਦੇ ਸਾਰੇ ਇਲਾਕਿਆਂ ਵਿੱਚ ਚਾਰੇ ਪਾਸੇ ਹੁਕਮਨਾਮੇ ਭੇਜੀਏ।
ਤਿੰਨ ਪਰ ਆਇਸ ਲਿਖ ਹਮਾਰੀ।
ਸਾਰਿਆਂ ਮਸੰਦਾਂ ਨੂੰ, ਸਾਰੀਆਂ ਸੰਗਤਾਂ ਨੂੰ, ਭਾਵੇਂ ਉਹ ਸਿੱਖ ਉੱਤਰ ਦੇ ਹੋਣ, ਭਾਵੇਂ ਦੱਖਣ ਦੇ ਹੋਣ, ਭਾਵੇਂ ਪੂਰਬ ਦੇ ਹੋਣ, ਭਾਵੇਂ ਪੱਛਮ ਦੇ ਹੋਣ, ਸਾਰਿਆਂ ਨੂੰ ਸਾਡੀ ਆਗਿਆ ਹੈ, ਸਾਰਿਆਂ ਨੂੰ ਸਾਡਾ ਹੁਕਮ ਹੈ।
ਜੋ ਸਿੱਖ ਅੰਨ ਹੈ ਸ਼ਸਤਰ ਤੁਰੰਗਾ।
ਜਿਹੜਾ ਸਿੱਖ ਗੁਰੂ ਘਰ 'ਚ ਚੰਗੇ ਸ਼ਸਤਰ ਲੈ ਕੇ ਆਵੇਗਾ, ਜਿਹੜਾ ਚੰਗੇ ਘੋੜੇ ਲੈ ਕੇ ਆਵੇਗਾ, ਤੁਰੰਗ ਨਾਮ ਘੋੜੇ ਦਾ ਹੈ ਅਤੇ ਸ਼ਸਤਰ ਤਾਂ ਤਲਵਾਰਾਂ ਬਰਛੇ ਬੰਦੂਕਾਂ ਢਾਲਾਂ, ਚੰਗੇ ਚੰਗੇ ਘੋੜੇ ਚੰਗੇ ਚੰਗੇ ਸ਼ਸਤਰ ਜਿਹੜਾ ਲਿਆਵੇਗਾ ਸਿੱਖ।
ਹੋਏ ਖੁਸ਼ੀ ਗੁਰ ਕੀ ਸੁਖ ਸੰਗਾ।
ਉਹਦੇ 'ਤੇ ਗੁਰੂ ਦੀ ਬੜੀ ਮਿਹਰਬਾਨੀ, ਬਖਸ਼ਿਸ਼ ਹੋਵੇ, ਖੁਸ਼ੀ ਹੋਵੇਗੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਗੁਰੂ ਦੀ ਨਿਗਾਹ ਹੋਵੇਗੀ ਸਾਰੀਆਂ ਖੁਸ਼ੀਆਂ ਝੋਲੀ 'ਚ ਪੈ ਜਾਣਗੀਆਂ। ਹਾਂਜੀ,
ਸਭ ਆਵੇ ਦਰਸ਼ਨ ਹਿਤ ਕਰਵੇ।
ਸਾਰੀਆਂ ਸੰਗਤਾਂ ਦਰਸ਼ਨ ਵਾਸਤੇ ਆਉਣ ਅਤੇ ਜਿਹੜਾ ਵੀ ਦਰਸ਼ਨ ਕਰਨ ਆਵੇ ਚੰਗਾ ਘੋੜਾ ਲੈ ਕੇ ਆਵੇ, ਚੰਗਾ ਹਥਿਆਰ ਸ਼ਸਤਰ ਬੰਦੂਕ ਬਰਛਾ ਖੰਡਾ ਢਾਲ ਤਲਵਾਰ ਗੁਰੂ ਦੇ ਚਰਨਾਂ 'ਚ ਭੇਟਾ ਕਰੇ ਬਈ।
ਲਿਆਏ ਅਕੋਰ ਬਿਲਮ ਨਹਿ ਧਰਵੇ।
ਇਹ ਭੇਟਾ ਲੈ ਕੇ ਆਉਣੀ ਹੁਣ ਗੁਰੂ ਦੇ ਕੋਲ, ਦੇਰੀ ਨਹੀਂ ਕਰਨੀ, ਚੰਗੇ ਸ਼ਸਤਰ ਚੰਗੇ ਘੋੜੇ ਇਹ ਲਿਆਉਣੇ ਨੇ, ਛੇਤੀ ਛੇਤੀ ਲੈ ਕੇ ਆਉਣੇ ਨੇ। ਹਾਂਜੀ,
ਸੁਨਤ ਲਿਖਾਰੀ ਕਾਗਦ ਲਿਖੇ।
ਇਹ ਹੁਕਮਨਾਮੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਲਿਖਾਰੀ ਲਿਖਣ ਲੱਗ ਪਏ। ਜਿਹੜੇ ਲਿਖਣ ਵਾਲੇ ਸਨ ਲਿਖਾਰੀ, ਉਹ ਬੈਠ ਗਏ ਕਲਮਾਂ ਦੁਆਤਾਂ ਲੈ ਕੇ ਕਾਗਜ਼ ਲੈ ਕੇ। ਸਰਬੱਤ ਸੰਗਤ ਗੁਰੂ ਕੀ ਬਈ, ਉੱਤਰ ਦੱਖਣ ਪੂਰਬ ਪੱਛਮ ਸਾਰੇ ਮਸੰਦਾਂ ਦੇ ਨਾਂ, ਮਹਾਰਾਜ ਦਾ ਹੁਕਮਨਾਮਾ ਜਾਰੀ ਹੋਇਆ ਛੇਵੇਂ ਪਾਤਸ਼ਾਹ ਜੀ ਦਾ। ਹਾਂਜੀ, ਉਹਨਾਂ ਸਾਰੇ ਹੁਕਮਨਾਮਿਆਂ 'ਚ ਸਾਰੀਆਂ ਚਿੱਠੀਆਂ 'ਚ ਇਹੀ ਗੱਲ ਲਿਖੀ ਹੈ, ਸ਼ਸਤਰ ਲਿਆਓ, ਘੋੜੇ ਲੈ ਕੇ ਆਓ। ਹਾਂਜੀ,
ਸ਼੍ਰੀ ਅਰਜਨ ਬੈਕੁੰਠ ਸਿਧਾਰੇ।
ਨਾਲ ਇਹ ਵੀ ਦੱਸਤਾ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਨੇ। ਹਾਂਜੀ,
ਖਸ਼ਟਮ ਗੁਰੂ ਮਹਾਬਲ ਧਾਰੇ,
ਉਹਨਾਂ ਦੀ ਥਾਂ 'ਤੇ ਛੇਵੇਂ ਗੁਰੂ ਜੀ ਬੈਠੇ ਨੇ ਗੱਦੀ 'ਤੇ, ਮਹਾਬਲੀ ਮਹਾਸੂਰਬੀਰ ਜੋਧੇ ਸਤਿਗੁਰੂ ਗੱਦੀ 'ਤੇ ਬੈਠੇ ਨੇ। ਹਾਂਜੀ,
ਥਿਰੇ ਤਖਤ ਪਰ ਦਰਸਹੁ ਆਏ,
ਉਹ ਅਕਾਲ ਤਖਤ 'ਤੇ ਬੈਠੇ ਨੇ, ਉਹ ਬਾਦਸ਼ਾਹਾਂ ਦੀ ਤਰ੍ਹਾਂ ਰਹਿਣਗੇ। ਉਹਨਾਂ ਦਾ ਹੁਕਮ ਹੈ ਵੀ ਸਾਰੀ ਸੰਗਤ ਇੱਕ ਵਾਰੀ ਅੰਮ੍ਰਿਤਸਰ ਆਓ ਦਰਸ਼ਨਾਂ ਦੇ ਲਈ। ਹਾਂਜੀ,
ਨੀਕੇ ਸ਼ਸਤਰ ਤੁਰੰਗ ਮੰਗਾਏ,
ਅਤੇ ਗੁਰੂ ਦਾ ਹੁਕਮ ਹੈ ਚੰਗੇ ਸ਼ਸਤਰ ਅਤੇ ਚੰਗੇ ਘੋੜੇ ਲੈ ਕੇ ਆਓ।
ਜੋ ਅੰਨ ਹੈ ਲਹਿ ਖੁਸ਼ੀ ਬਿਸਾਲਾ,
ਜਿਹੜਾ ਗੁਰੂ ਘਰ 'ਚ ਚੰਗੇ ਘੋੜੇ ਲੈ ਕੇ ਆਵੇ, ਚੰਗੇ ਸ਼ਸਤਰ ਲੈ ਕੇ ਆਵੇ, ਉਹਦੇ 'ਤੇ ਗੁਰੂ ਦੀਆਂ ਬੜੀਆਂ ਖੁਸ਼ੀਆਂ, ਬੜੀਆਂ ਮਿਹਰਾਂ, ਬੜੀਆਂ ਰਹਿਮਤਾਂ ਹੋਣਗੀਆਂ। ਦੇਰੀ ਨਹੀਂ ਕਰਨੀ, ਚੰਗੇ ਸ਼ਸਤਰ ਬੰਦੂਕਾਂ ਬਰਛੇ ਤਲਵਾਰਾਂ ਭਾਲੇ ਲੈ ਕੇ ਆਓ ਬਾਈ। ਹਾਂਜੀ,
ਪੂਰਬ ਦੇਸ਼ ਕੇ ਨਗਰ ਬਿਸਾਲੇ,
ਜਿਹੜੇ ਪੂਰਬ ਦੇਸ਼ ਈਸਟ ਦੇ ਵਿੱਚ ਸਾਡੇ ਹਿੰਦੁਸਤਾਨ ਦਾ ਜਿਹੜਾ ਪੂਰਬ ਵਾਲਾ ਪਾਸਾ ਹੈ, ਉਹਦੇ ਵਿੱਚ ਯੂਪੀ, ਬਿਹਾਰ, ਆਸਾਮ, ਬੰਗਲਾਦੇਸ਼, ਬੰਗਾਲ, ਇਹ ਜਿਹੜੇ ਮੁਲਕ ਹਨ, ਇਲਾਕੇ ਹਨ, ਸਾਰਿਆਂ 'ਚ ਸਿੱਖ ਰਹਿੰਦੇ ਸੀ, ਕਿਸੇ ਸ਼ਹਿਰ 'ਚ ਥੋੜ੍ਹੇ, ਕਿਸੇ 'ਚ ਬਹੁਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਧਰ ਬੜਾ ਪ੍ਰਚਾਰ ਕੀਤਾ ਸੀ। ਫਿਰ ਭਾਈ ਗੁਰਦਾਸ ਜੀ ਵੀ ਉੱਧਰ ਪ੍ਰਚਾਰ ਕਰਨ ਗਏ ਸਨ। ਫਿਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਨਾਨਕ ਦੇਵ ਜੀ ਦੇ, ਉਹਨਾਂ ਨੇ ਉਸ ਬੰਗਾਲ ਦੇ ਵਿੱਚ, ਨੇਪਾਲ ਦੇ ਵਿੱਚ ਬੜਾ ਪ੍ਰਚਾਰ ਸਿੱਖੀ ਦਾ ਕੀਤਾ ਸੀ। ਸਿੱਖ ਬਹੁਤ ਰਹਿੰਦੇ ਉੱਧਰ। ਉਹਨਾਂ ਸਾਰੇ ਸਿੱਖਾਂ ਨੂੰ ਹੁਕਮ ਹੋਇਆ ਵੀ ਸਾਰੇ ਸਿੱਖ ਬਈ ਹਥਿਆਰ ਲੈ ਕੇ ਆਓ, ਸ਼ਸਤਰ ਲੈ ਕੇ ਆਓ। ਹਾਂਜੀ,
ਦਿੱਲੀ ਬਹਰ ਆਗਰੇ ਚਾਲੇ,
ਦਿੱਲੀ ਆਗਰਾ ਇਹ ਜਿਹੜੇ ਵੱਡੇ ਸ਼ਹਿਰ ਹਿੰਦੁਸਤਾਨ ਦੇ, ਉੱਥੇ ਵੀ ਸਿੱਖ ਰਹਿੰਦੇ। ਦਿੱਲੀ ਦੇ ਸਿੱਖਾਂ ਨੂੰ ਵੀ ਹੁਕਮਨਾਮਾ ਮਿਲਿਆ, ਆਗਰੇ ਦੇ ਸਿੱਖਾਂ ਨੂੰ ਵੀ ਹੁਕਮਨਾਮਾ ਮਿਲਿਆ। ਹਾਂਜੀ,
ਪਟਨੇਪੁਰ ਮਕਸੂਦਾਬਾਦ,
ਪਟਨਾ ਸਾਹਿਬ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਲਸਰਾਏ ਜੌਹਰੀ ਨੂੰ ਬਖਸ਼ਿਸ਼ ਕੀਤੀ ਸੀ ਅਤੇ ਮੰਜੀ ਦਿੱਤੀ ਸੀ, ਪਟਨਾ ਸਾਹਿਬ, ਉੱਥੇ ਹੁਕਮਨਾਮਾ ਪਹੁੰਚਿਆ। ਮਕਸੂਦਾਬਾਦ ਇਹ ਬੰਗਾਲ ਦੀ ਰਾਜਧਾਨੀ ਸੀ ਕਿਸੇ ਜ਼ਮਾਨੇ 'ਚ, ਹੁਣ ਨਹੀਂ, ਪਹਿਲੇ ਜ਼ਮਾਨੇ 'ਚ। ਮਕਸੂਦਾਬਾਦ ਵਿੱਚ ਹੁਕਮਨਾਮਾ ਪਹੁੰਚਿਆ। ਹਾਂਜੀ,
ਕਾਂਸ਼ੀ ਆਦਿਕ ਫਰਕਾਬਾਦ,
ਕਾਂਸ਼ੀ ਫਰੁਖਾਬਾਦ, ਅਯੁੱਧਿਆ, ਜੌਨਪੁਰ, ਲਛਮੀਪੁਰ, ਬੇਅੰਤ ਸ਼ਹਿਰ ਪਿੰਡ ਹਨ ਉੱਧਰ ਬਿਹਾਰ ਦੇ ਵਿੱਚ, ਆਸਾਮ ਦੇ ਵਿੱਚ, ਜਿੱਥੇ ਗੁਰੂ ਕੀਆਂ ਸੰਗਤਾਂ ਰਹਿੰਦੀਆਂ, ਹੁਕਮਨਾਮੇ ਪਹੁੰਚੇ ਹਨ।
ਤਿਮ ਦੱਖਣ ਸਿੱਖੀ ਜਿਸ ਥਾਨ,
ਇੱਧਰ ਦੱਖਣ ਦੇ ਵਿੱਚ ਜਿਹਨੂੰ ਹਜ਼ੂਰ ਸਾਹਿਬ ਕਹਿੰਦੇ, ਇਹ ਦੱਖਣ ਦਾ ਇਲਾਕਾ, ਉਹਦੇ ਉੱਧਰ ਬੁਰਹਾਨਪੁਰ ਸਿੱਖੀ ਬੜੀ ਹੈ, ਉੱਧਰ ਅੱਗੇ ਦੱਖਣ 'ਚ ਬੜੇ ਸਿੱਖ ਰਹਿੰਦੇ। ਸ਼੍ਰੀ ਲੰਕਾ ਦਾ ਰਾਜਾ ਹੀ ਗੁਰੂ ਦਾ ਸਿੱਖ ਸੀਗਾ, ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਰਾਜੇ ਸ਼ਿਵਨਾਭ 'ਤੇ ਕਿਰਪਾ ਕੀਤੀ, ਉਹ ਰਾਜਾ ਸਿੱਖ ਬਣਿਆ, ਹਜ਼ਾਰਾਂ ਲੱਖਾਂ ਸਿੱਖ ਉੱਧਰ ਬਣ ਗਏ। ਭਾਈ ਸੱਚਾ ਭਾਟੜਾ ਇੱਕ ਹੋਇਆ ਜਿਹਨੇ ਸਾਧ ਸੰਗਤ ਜੀ ਤਮਿਲਨਾਡੂ, ਕੇਰਲਾ, ਰਾਮੇਸ਼ਵਰ, ਸ਼੍ਰੀ ਲੰਕਾ, ਸਿੰਗਲਾ ਦੀਪ ਗੁਰੂ ਨਾਨਕ ਦੇਵ ਜੀ ਦੇ ਮਤ ਦਾ ਪ੍ਰਚਾਰ ਕੀਤਾ। ਉੱਧਰ ਬਹੁਤ ਸਿੱਖ ਰਹਿੰਦੇ ਹਨ।
ਪੱਛਮ ਦੇਸ਼ ਕੇ ਨਗਰ ਮਹਾਨ,
ਅਤੇ ਪੱਛਮ ਕਾਬਲ, ਮੁਲਤਾਨ, ਜਲਾਲਾਬਾਦ, ਗਜਨੀ, ਕੰਧਾਰ, ਬਲਖ, ਬੁਖਾਰਾ, ਅਫਗਾਨਿਸਤਾਨ ਅਤੇ ਈਰਾਨ ਦੇ ਮੁਲਕ ਹਨ, ਉਹਨਾਂ ਵਿੱਚ ਬੜੇ ਸਿੱਖ ਰਹਿੰਦੇ ਹਨ।
ਕਾਬਲ ਔਰ ਕੰਧਾਰ ਪਿਸ਼ਾਵਰ,
ਕਾਬਲ, ਕੰਧਾਰ, ਪਿਸ਼ਾਵਰ, ਜਲਾਲਾਬਾਦ, ਜਿਹੜੇ ਪੱਛਮ ਦੇ ਵਿੱਚ ਸ਼ਹਿਰ ਹਨ, ਹਾਂਜੀ,
ਗਿਣੋ ਕਹਾਂ ਲਗ ਸਿੱਖੀ ਠੌਰ,
ਕਿੱਥੇ ਕਿੱਥੇ ਦੇ ਗਿਣਤੀ ਕਰੀਏ, ਪਿੰਡਾਂ ਸ਼ਹਿਰਾਂ 'ਚ ਸਿੱਖ ਬਹੁਤ ਹਨ, ਹਾਂਜੀ,
ਉੱਤਰ ਪੁਰ ਆਦਿਕ ਕਸ਼ਮੀਰ,
ਉੱਤਰ ਪਹਾੜਾਂ ਦਾ ਇਲਾਕਾ ਹੈ ਨੌਰਥ, ਉਹਦੇ ਵਿੱਚ ਕਸ਼ਮੀਰ ਹੈ, ਕਸ਼ਮੀਰ 'ਚ ਸ਼੍ਰੀਨਗਰ ਹੈ, ਉੜੀ ਹੈ, ਬਾਰਾਮੂਲਾ ਹੈ, ਸਿੱਖਾਂ ਦਾ ਗੜ੍ਹ ਹੈ। ਗੁਰੂ ਨਾਨਕ ਦੇਵ ਜੀ ਲੇਹ ਲਦਾਖ 'ਚ ਵੀ ਪੱਥਰ ਸਾਹਿਬ ਗੁਰਦੁਆਰਾ ਸਿੱਖੀ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਸ਼ਮੀਰ 'ਚ ਬਹੁਤ ਸਾਰੇ ਸਿੱਖ ਬਣਾਏ ਹਨ, ਹਾਂਜੀ,
ਗਮਨੇ ਸ਼ੀਘਰ ਸਿੱਖ ਜਨ ਤੀਰ,
ਉਹ ਥਾਂ ਥਾਂ 'ਤੇ ਸਿੱਖ ਮਸੰਦ ਭੇਜੇ ਸੀ ਗੁਰੂਆਂ ਨੇ ਪਹਿਲਾਂ ਸਿੱਖੀ ਦਾ ਪ੍ਰਚਾਰ ਕਰਨ ਲਈ। ਮਾਧੋ ਸੋਢੀ, ਭਾਈ ਮਾਧੋ ਸੋਢੀ ਨੂੰ ਕਸ਼ਮੀਰ 'ਚ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਸੀ, ਉਹਨੇ ਬੜੀ ਸਿੱਖੀ ਦਾ ਉੱਥੇ ਪ੍ਰਚਾਰ ਕੀਤਾ ਸੀ। ਉਹਨਾਂ ਸਿੱਖਾਂ ਨੂੰ, ਕਸ਼ਮੀਰ ਦੇ ਸਿੱਖਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮਨਾਮਾ ਪਹੁੰਚਿਆ ਹੈ।
ਪਹੁੰਚ ਹੁਕਮਨਾਮੇ ਸਭ ਥਾਨ,
ਸਾਰੀਆਂ ਥਾਵਾਂ 'ਤੇ ਹੁਕਮਨਾਮੇ ਪਹੁੰਚ ਗਏ, ਸਾਰਿਆਂ ਸ਼ਹਿਰਾਂ 'ਚ, ਸਾਰੇ ਦੇਸ਼ਾਂ 'ਚ। ਮਸੰਦਾਂ ਕੋਲ ਜਿਹੜੇ ਗੁਰੂ ਘਰ ਦੇ ਮੁਖੀਏ ਸਨ ਮਸੰਦ, ਉਹਨਾਂ ਮਹੰਤਾਂ ਕੋਲ, ਮਸੰਦਾਂ ਕੋਲ ਹੁਕਮਨਾਮੇ ਪਹੁੰਚੇ ਹਨ।
ਪਾਠ ਮਸੰਦ ਸੁਧ ਕਰੀ ਬਖਾਨ,
ਸਾਰਿਆਂ ਨੂੰ ਖਬਰ ਕਰ ਦਿੱਤੀ ਵੀ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ ਅਤੇ ਛੇਵੇਂ ਪਾਤਸ਼ਾਹ ਗੱਦੀ 'ਤੇ ਬੈਠ ਗਏ। ਇਸ ਕਰਕੇ ਬਈ ਹੁਣ ਹੁਕਮਨਾਮਾ ਆਇਆ ਵੀ ਹਥਿਆਰ ਲੈ ਕੇ ਆਉਣਾ, ਬੰਦੂਕਾਂ ਲੈ ਕੇ ਆਉਣੀਆਂ, ਤਲਵਾਰਾਂ ਬਰਛੇ ਲੈ ਕੇ ਆਉਣੇ, ਹਾਂਜੀ।
ਸੁਣ ਸਿੱਖਣ ਜੋ ਗੁਰ ਕੀ ਕਾਰ,
ਗੁਰੂ ਸਾਹਿਬ ਦਾ ਹੁਕਮ ਸੁਣ ਕੇ ਜਿਹੜੇ ਕਸ਼ਮੀਰ ਦੇ ਸਿੱਖ, ਜਿਹੜੇ ਕਾਬਲ ਦੇ, ਮੁਲਤਾਨ ਦੇ, ਪਿਸ਼ਾਵਰ ਦੇ, ਪਟਨੇ ਦੇ, ਬੀਨੇ ਦੇ, ਮੁੰਗੇਰ ਦੇ, ਲਖਨਊ ਦੇ, ਬੁਰਹਾਨਪੁਰ ਦੇ, ਵੱਖੋ ਵੱਖ ਸ਼ਹਿਰਾਂ ਦੇ, ਪਿੰਡਾਂ ਦੇ ਸਿੱਖ, ਦਿੱਲੀ ਦੇ, ਆਗਰੇ ਦੇ, ਸਭ ਨੇ ਆਪਣੇ ਆਪਣੇ ਇਲਾਕਿਆਂ ਵਿੱਚੋਂ ਮਾਇਆ ਇਕੱਠੀ ਕਰ ਲਈ।
ਖਰਚਿਓ ਦਰਬ ਲੀਨ ਹਥਿਆਰ,
ਉਹ ਗੁਰੂ ਕੀ ਮਾਇਆ ਸੀ ਦਸਵੰਧ ਦੀ ਸਿੱਖਾਂ ਦੇ ਘਰਾਂ 'ਚ ਪਈ ਹੁੰਦੀ ਸੀ। ਹਰ ਇੱਕ ਸਿੱਖ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਦਸਵੰਧ ਜ਼ਰੂਰ ਕੱਢਦੇ ਸੀ। ਉਹ ਦਸਵੰਧ ਧਰਮ ਦੇ ਕੰਮ 'ਤੇ, ਗਰੀਬਾਂ ਦੇ, ਗੁਰੂ ਘਰਾਂ ਦੇ ਲਾਉਂਦੇ ਸੀ। ਉਹ ਦਸਵੰਧ ਉਹਨਾਂ ਨੇ ਰੱਖਿਆ ਹੋਇਆ ਸੀ, ਗੁਰੂ ਘਰ ਦਸਵੰਧ ਇਕੱਠਾ ਕਰਕੇ ਸ਼ਸਤਰ ਖਰੀਦਣੇ ਸ਼ੁਰੂ ਕਰਤੇ, ਜਿੱਥੇ ਤਲਵਾਰਾਂ ਬਣਦੀਆਂ, ਬਰਛੇ ਬਣਦੇ, ਢਾਲਾਂ ਬਣਦੀਆਂ, ਬੰਦੂਕਾਂ, ਤੀਰ ਕਮਾਨ ਬਣਦੇ ਕਾਰਖਾਨਿਆਂ 'ਚ, ਉੱਥੇ ਸਿੱਖ ਜਾਣ ਲੱਗ ਪਏ ਅਤੇ ਉਹਨਾਂ ਕਾਰੀਗਰਾਂ ਨੂੰ ਪੈਸੇ ਦੇ ਦੇ ਕੇ ਹਥਿਆਰ ਚੰਗੇ ਖਰੀਦਣ ਲੱਗ ਪਏ।
ਚੰਚਲ ਤੁਰੰਗ ਮੋਲ ਕਰ ਲਏ,
ਫਿਰ ਸਿੱਖਾਂ ਨੇ ਘੋੜੇ ਖਰੀਦੇ, ਜਿਹੜੇ ਘੋੜਿਆਂ ਦੀਆਂ ਮੰਡੀਆਂ 'ਚ ਕੁਛ ਸੌਦਾਗਰ ਘੋੜੇ ਵੇਚਦੇ ਹਨ, ਉਹਨਾਂ ਕੋਲੋਂ ਚੰਗੀ ਨਸਲ ਦੇ, ਵਧੀਆ ਨਸਲ ਦੇ, ਜੰਗੀ ਚੰਚਲ ਬਲੀ ਘੋੜੇ ਖਰੀਦੇ ਹਨ।
ਗੁਰ ਪ੍ਰਸੰਨਤਾ ਚਾਹਤ ਕੀ,
ਗੁਰੂ ਨੂੰ ਖੁਸ਼ ਕਰਨ ਵਾਸਤੇ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਘੋੜੇ ਖਰੀਦੇ ਹਨ।
ਜਹਾਂ ਕਹਾਂ ਕਰੀ ਖਰੀਦ ਬਿਸਾਲੇ,
ਥਾਂ ਥਾਂ 'ਤੇ ਖਰੀਦੋ ਫਰੋਖਤ ਘੋੜਿਆਂ ਦੀ ਅਤੇ ਸ਼ਸਤਰਾਂ ਦੀ ਹੋ ਰਹੀ। ਸਾਰੇ ਸਿੱਖ ਜਿਹੜੇ ਅੱਗੇ ਕੇਵਲ ਮਾਲਾ ਹੀ ਫੇਰਦੇ ਸੀਗੇ ਜਾਂ ਗੁਰੂ ਵਾਸਤੇ ਸੋਹਣੇ ਕੱਪੜੇ ਜਾਂ ਗਹਿਣੇ ਲੈ ਕੇ ਆਉਂਦੇ ਸੀਗੇ, ਉਹ ਸਿੱਖ ਜਿਹੜੀ ਪ੍ਰੇਮ ਭਾਵਨਾ ਨਾਲ ਸ਼ਰਧਾ ਲਿਆਉਂਦੇ, ਹੁਣ ਹਥਿਆਰ ਲੈ ਕੇ ਆਉਣ ਲੱਗ ਪਏ। ਹਾਂਜੀ,
ਸਭ ਦੇਸ਼ ਤੇ ਦਰਸ਼ਨ ਹਿੱਤ ਚਾਲੇ,
ਔਰ ਸਾਰਿਆਂ ਪਾਸਿਆਂ ਤੋਂ ਸੰਗਤਾਂ ਚੱਲ ਪਈਆਂ। ਕੋਈ ਪੂਰਬ ਦਾ ਸਿੱਖ ਆ ਰਿਹਾ, ਕੋਈ ਪੱਛਮ ਦੇ ਆ ਰਹੇ ਨੇ, ਕੋਈ ਉੱਤਰ ਦੇ ਆ ਰਹੇ, ਕੋਈ ਦੱਖਣ ਦੇ, ਦਰਸ਼ਨ ਕਰਨ ਲਈ ਅੰਮ੍ਰਿਤਸਰ ਆ ਰਹੇ ਨੇ। ਹਾਂਜੀ,
ਧਨੀ ਬਲੰਦ ਮਸੰਦ ਅਗਾਰੀ,
ਬੜੇ ਬੜੇ ਧਨੀ ਮਾਇਆ ਵਾਲੇ ਮਸੰਦ ਹਨ, ਜਿਨ੍ਹਾਂ ਕੋਲ ਕਰੋੜਾਂ ਰੁਪਈਆ ਹੈ, ਮਾਇਆ ਗੁਰੂ ਦੀ ਦਿੱਤੀ ਬੜੀ ਹੈ, ਉਹ ਚੰਗੇ ਚੰਗੇ ਘੋੜੇ ਅਤੇ ਚੰਗੇ ਚੰਗੇ ਹਥਿਆਰ ਲੈ ਕੇ ਆ ਰਹੇ ਨੇ।
ਗਮਨੇ ਸੰਗਤ ਸਿੱਖ ਪਿਛਾਰੀ,
ਪਿੱਛੇ ਸੰਗਤਾਂ ਤੁਰੀਆਂ ਹੁੰਦੀਆਂ ਨੇ ਮਸੰਦਾਂ ਦੇ।
ਇਤ ਸਤਿਗੁਰ ਸਭ ਕੀਨ ਸਮਾਜਾ,
ਇਧਰ ਮਹਾਰਾਜ ਨੇ ਤਿਆਰੀ ਕਰ ਲਈ ਛੇਵੇਂ ਪਾਤਸ਼ਾਹ ਨੇ,
ਵਸਤਰ ਬਿਭੂਖਨ ਪਹਿਰਨ ਕਾਜਾ,
ਆਪਣੇ ਪਹਿਨਣ ਵਾਸਤੇ ਸੋਹਣੇ ਬਾਦਸ਼ਾਹੀਆਂ ਵਾਲੇ ਕੱਪੜੇ ਤਿਆਰ ਕਰਾ ਲਏ ਅਤੇ ਰਾਜਿਆਂ ਮਹਾਰਾਜਿਆਂ ਵਾਲਾ ਠਾਠ ਬਣਾ ਲਿਆ। ਕਿਉਂਕਿ ਕੰਮ ਹੁਣ ਜਿਹੜਾ ਸੀ ਉਹ ਫਕੀਰੀ ਨਾਲ ਨਹੀਂ ਸੀ ਹੋਣਾ, ਹੁਣ ਤਾਂ ਬਾਦਸ਼ਾਹ ਵਾਲੇ ਕਲਗੀਆਂ ਲੱਗਣੀਆਂ ਸੀ, ਤੋੜੇ ਸਜਣੇ ਸੀ, ਉੱਦਾਂ ਹੀ ਜਿਵੇਂ ਬਾਦਸ਼ਾਹ ਦਾ ਤਖ਼ਤ ਹੁੰਦਾ ਉੱਦਾਂ ਹੀ ਤਖ਼ਤ ਬਣਨਾ ਸੀ। ਅਕਾਲ ਤਖ਼ਤ ਦੀ ਤਿਆਰੀ ਹੋ ਗਈ ਅਤੇ ਮਹਾਰਾਜ ਛੇਵੇਂ ਪਾਤਸ਼ਾਹ ਸਾਰੀਆਂ ਤਿਆਰੀਆਂ ਕਰਕੇ
ਪੋਸ਼ਿਸ਼ ਪੀਤ ਜਰੀ ਜੁੱਤ ਛਾਜਾ।
ਕਹਿੰਦੇ ਬੜੀ ਸੋਹਣੇ ਪੀਲੇ ਰੰਗ ਦਾ ਚੋਲਾ, ਉੱਤੇ ਜਰੀ ਦੀ ਕਢਾਈ ਕੱਢੀ ਹੋਈ, ਸੋਹਣਾ ਸੁੰਦਰ ਬਹੁਤ ਮਹਿੰਗੇ ਕੱਪੜੇ ਦਾ ਬਣਿਆ ਪੁਸ਼ਾਕਾ ਛੇਵੇਂ ਪਾਤਸ਼ਾਹ ਨੇ ਪਹਿਨਿਆ। ਹਾਂਜੀ,
ਜਾਮਾ ਬੜ ਅਭਿਰਾਮ ਬਿਰਾਜਾ,
ਬੜਾ ਸੋਹਣਾ ਜਾਮਾ ਪਹਿਨਦੇ, ਚੋਲਾ ਪਹਿਨਦੇ, ਲੰਮਾ ਜਵਾਨ ਬੜੇ ਮਹਾਰਾਜ ਛੇਵੇਂ ਪਾਤਸ਼ਾਹ। 11 ਸਾਲ ਦੀ ਉਮਰ 'ਚ ਇੰਝ ਲੱਗਦੇ ਸੀ ਜਿਵੇਂ 18-20 ਸਾਲ ਦੇ ਗੱਭਰੂ ਹੋਣ। 11 ਸਾਲ ਦੀ ਉਮਰ ਸੀ ਅਤੇ ਲੱਗਦੇ ਇੰਝ ਸੀ ਜਿਵੇਂ 18 ਸਾਲ ਦੇ ਹੋਣ, ਡਬਲ ਕੱਦ ਸੀਗਾ। ਅਤੇ ਜਦੋਂ ਪੂਰੇ ਜਵਾਨ ਹੋਏ ਤਾਂ ਫਿਰ ਕਹਿਣਾ ਹੀ ਕੀ ਸੀ, ਐਡਾ ਕੋਈ ਜਵਾਨ ਹੈ ਹੀ ਨਹੀਂ ਸੀ ਜਿਹੜੇ ਛੇਵੇਂ ਪਾਤਸ਼ਾਹ ਮਹਾਰਾਜ ਜਵਾਨ ਸੀ, ਬਲੀ ਸੀ। ਦਲ ਭੰਜਨ ਗੁਰ ਸੂਰਮਾ ਬੜ ਜੋਧਾ, ਬਹੁਤ ਪਰਉਪਕਾਰੀ। ਹਾਂਜੀ,
ਕਲਗੀ ਜਗਾ ਜਵਾਹਰ ਚਰੇ,
ਸੀਸ 'ਤੇ ਕਲਗੀ ਲਾਉਂਦੇ ਹੈ, ਵਿੱਚ ਬੜੇ ਮੋਤੀਆਂ ਦੇ ਗੁੱਛੇ ਲਟਕਦੇ, ਜਵਾਹਰ ਹੀਰੇ ਮੋਤੀ ਰਤਨ ਸਬਜੇ, ਪੰਨੇ ਜੜੇ ਹੋਏ, ਨੌ ਨੌ ਰਤਨੇ ਜੜੇ ਹੋਏ। ਹਾਂਜੀ,
ਮੁਕਤਾ ਗੁੱਛ ਤਿੰਨ ਹੋ ਪਰ ਕਰੇ,
ਮੋਤੀਆਂ ਦੇ ਮੁਕਤਾ ਕਹਿੰਦੇ ਮੋਤੀਆਂ ਨੂੰ, ਮੋਤੀਆਂ ਦੇ ਗੁੱਛੇ ਲਟਕਦੇ ਆ ਕਲਗੀ ਦੇ ਲਾਗੇ। ਹਾਂਜੀ,
ਕੰਚਨ ਕੰਕਨ ਹੀਰਨ ਖਚੇ,
ਸੋਨੇ ਦੇ ਕੜੇ ਵਿੱਚ ਹੀਰੇ ਜੜੇ ਹੋਏ। ਹਾਂਜੀ,
ਕੁੰਡਲ ਦਮਕ ਜੇਬ ਜੁੱਤ ਰਚੇ,
ਕੁੰਡਲ ਬੜੇ ਸੋਹਣੇ ਸੁੰਦਰ ਜਿਨ੍ਹਾਂ ਦੀ ਜੇਬ ਕਹੀ ਨਹੀਂ ਜਾ ਸਕਦੀ। ਹਾਂਜੀ,
ਮੁਕਤਾ ਮਾਲ ਉਜਾਲ ਬਿਸਾਲਾ,
ਤੇ ਮੋਤੀਆਂ ਦੀਆਂ ਮਾਲਾ ਗਲ 'ਚ ਪਾਈਆਂ ਹੋਈਆਂ ਮਹਾਰਾਜ ਛੇਵੇਂ ਪਾਤਸ਼ਾਹ, ਹੀਰਿਆਂ ਦੀਆਂ ਮੋਤੀਆਂ ਦੀ ਮਾਲਾ ਗਲ 'ਚ ਪਹਿਨਦੇ। ਹਾਂਜੀ,
ਇੱਕ ਸਮਾਨ ਗਨ ਗਿਰਦ ਸੋਟਾਲਾ,
ਇੱਕ ਸਮਾਨ ਮੋਤੀ ਜਿਹੜੇ ਨੇ ਪਰੋਏ ਹੋਏ ਨੇ ਮਾਲਾ ਦੇ ਵਿੱਚ, ਹੀਰੇ ਬੜੇ ਸੋਹਣੇ ਨੇ, ਲਾਲ ਬੜੇ, ਜਿਹੜੇ ਰਾਜਿਆਂ ਮਹਾਰਾਜਿਆਂ ਵਾਲੀ ਜਿਹੜੀ ਹੁੰਦੀ ਹੈ ਨਾ ਸਭੀ, ਉਹ ਮਹਾਰਾਜ ਛੇਵੇਂ ਪਾਤਸ਼ਾਹ ਦੀ ਬਣੀ ਹੈ। ਹਾਂਜੀ,
ਰਚੇ ਕੋਰ ਹੀਰੇ ਬਚ ਚੀਰੇ,
ਹੀਰੇ ਚੀਰ ਚੀਰ ਕੇ ਕੋਰਦਾਰ ਬਣਾ ਬਣਾ ਕੇ ਕਾਰੀਗਰਾਂ ਨੇ ਗਹਿਣੇ 'ਚ ਜੜੇ ਹੋਏ ਨੇ,
ਜਿਨਕੀ ਦਮਕ ਹੋਤ ਵਿਸਤੀਰੇ,
ਜਿਨ੍ਹਾਂ ਦੀ ਚਮਕ ਦਮਕ ਬੜੀ ਵਿਸਥਾਰ ਵਾਲੀ ਹੈ। ਹਾਂਜੀ,
ਨਵ ਰਤਨੇ ਸੁੰਦਰ ਬਨਵਾਏ,
ਨੌ ਰਤਨੇ ਜਿਨ੍ਹਾਂ ਵਿੱਚ ਨੌ ਰਤਨ ਜੜੇ ਹੋਣ, ਇਹੋ ਜਿਹੇ ਗਹਿਣੇ ਬਣਾਏ ਹਨ।
ਨਵ ਵਰ ਵਰਣ ਜਿਨ ਹੋ ਅਦਕਾਏ,
ਜੇ ਮਹਾਰਾਜ ਸਾਹਿਬ ਜੀ ਦੇ ਡੋਲਿਆਂ ਉੱਤੇ ਉਹ ਅੰਗਦ ਪਹਿਨੇ ਹਨ,
ਤਥਾ ਸ਼ਸਤਰ ਸੁਥਰੇ ਸਮਦਾਏ,
ਏਦਾਂ ਸ਼ਸਤਰ ਵੀ ਸੁਥਰੇ, ਬੜੇ ਬੜੇ ਆਲਾ ਦਰਜੇ ਦੇ ਕੀਮਤੀ ਸ਼ਸਤਰ, ਤਲਵਾਰਾਂ ਖੰਡੇ ਢਾਲਾਂ ਅਤੇ ਅੱਗੇ ਆਉਣੇ ਸ਼ੁਰੂ ਹੋ ਗਏ। ਆਪਣੇ ਗਾਤਰੇ 'ਚ ਪਾਉਣ ਵਾਲੀਆਂ ਤਲਵਾਰਾਂ ਵੀ ਸਤਿਗੁਰੂ ਨੇ ਸਪੈਸ਼ਲ ਤਿਆਰ ਕਰਾਈਆਂ ਮੀਰੀ ਪੀਰੀ ਦੀਆਂ। ਹਾਂਜੀ,
ਭੂਖਨ ਸਾਜਨ ਵੀਨ ਬਣਾਏ,
ਔਰ ਮਹਾਰਾਜ ਸਾਹਿਬ ਜੀ ਗਹਿਣੇ ਜਿਹੜੇ ਨੇ, ਸ਼ਸਤਰ ਜਿਹੜੇ ਨੇ, ਚੋਲੇ ਜਿਹੜੇ ਨੇ ਨਵੇਂ ਹੀ, ਔਰ ਬਾਦਸ਼ਾਹ ਵਾਲੇ, ਫਕੀਰਾਂ ਵਾਲੇ ਨਹੀਂ, ਸਾਧਾਂ ਵਾਲੇ ਨਹੀਂ, ਰਾਜਿਆਂ ਮਹਾਰਾਜਿਆਂ ਵਾਲੇ। ਆਹ, ਬੈਠਾ ਸੋਢੀ ਪਾਤਸ਼ਾਹ, ਪਾਤਸ਼ਾਹ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖਤ ਤੇ ਬੈਠਣ ਲੱਗੇ। ਹਾਂਜੀ,
ਹੁਕਮ ਸੁਬਿਨ ਪਰ ਗੁਰ ਕਰ ਦੀਨਾ,
ਤੇ ਮਹਾਰਾਜ ਹੁਕਮਨਾਮਾ ਜਾਰੀ ਕਰਤਾ, ਸਾਰੀ ਸੰਗਤ ਤੇ ਹੁਕਮ ਹੈ ਗੁਰੂ ਦਾ। ਹਾਂਜੀ,
ਸਾਜ ਤੋ ਰੰਗਨ ਬਨ ਹੈ ਨਵੀਨਾ,
ਬਈ ਘੋੜਿਆਂ ਦੀਆਂ ਵੀ ਕਾਠੀਆਂ ਚੰਗੀਆਂ ਨਵੀਆਂ ਹੀ ਬਣਾਉਣੀਆਂ, ਘੋੜਿਆਂ ਦੀਆਂ ਕਾਠੀਆਂ ਵੀ ਉਹ ਬਣਾਉਣੀਆਂ ਜਿਹੜੀਆਂ ਬਾਦਸ਼ਾਹਾਂ ਦੀਆਂ ਹੋਣ, ਰਾਜਿਆਂ ਮਹਾਰਾਜਿਆਂ ਦੀ ਨਵੀਂ ਕਾਠੀਆਂ, ਸਾਰੇ ਘੋੜਿਆਂ ਦਾ ਸਾਜ ਨਵਾਂ ਬਿਲਕੁਲ। ਹਾਂਜੀ,
ਕੰਚਨ ਰਜਤ ਬਿਭੂਖਨ ਬਣਾ,
ਘੋੜੇ ਦੀ ਕਾਠੀ ਨੂੰ ਵੀ ਸੋਨਾ ਲੱਗਾ ਹੋਇਆ, ਕੰਚਨ ਸੋਨੇ ਦੀ ਕਾਠੀ ਹੈ, ਗਹਿਣੇ ਵੀ ਹਮੇਲਾਂ ਜਿਹੜੀਆਂ ਪਾਈਆਂ ਹੁੰਦੀਆਂ ਨਾ ਘੋੜਿਆਂ ਦੇ ਗਲਾਂ ਵਿੱਚ, ਹਮੇਲਾਂ ਪਾਉਂਦੇ, ਉਹ ਛਣ ਛਣ ਕਰਦੀਆਂ ਜਦੋਂ ਤੁਰਦੇ ਆ। ਹਾਂਜੀ,
ਰੇਸ਼ਮ ਡੋਰ ਜਰੀ ਗਨਸਨਾ,
ਅਤੇ ਰੇਸ਼ਮ ਦੀਆਂ ਡੋਰਾਂ ਜਰੀਦਾਰ ਕੱਪੜੇ ਉੱਤੇ ਝੁੱਲਾਂ ਪਾਈਆਂ ਹੋਈਆਂ। ਹਾਂਜੀ,
ਸੁਣ ਸੁਣ ਹੁਕਮ ਚੌਂਪ ਕਰ ਸਾਰੇ,
ਸੰਗਤਾਂ ਨੂੰ ਜਦੋਂ ਹੁਕਮ ਮਿਲਦਾ ਉਹ ਬੜੇ ਚਾਅ ਨਾਲ ਸੇਵਾ ਕਰਦੇ, ਚੰਗੇ ਘੋੜੇ, ਚੰਗੀਆਂ ਕਾਠੀਆਂ, ਚੰਗੇ ਸ਼ਸਤਰ ਲੈ ਕੇ ਆਉਂਦੇ ਆ। ਹਾਂਜੀ,
ਲੱਗੇ ਰਾਵਣ ਕਾਰਜ ਤਿਆਰੇ,
ਅਤੇ ਗੁਰੂ ਕੇ ਮਸੰਦ ਵੀ ਕੰਮ ਜਿਹੜੇ ਅੰਮ੍ਰਿਤਸਰ 'ਚ ਰਹਿੰਦੇ ਉਹ ਵੀ ਉੱਦਾਂ ਦੇ ਤਿਆਰ ਕਰਵਾਉਣ ਲੱਗੇ ਜਿੱਦਾਂ ਦੇ ਮਹਾਰਾਜ ਛੇਵੇਂ ਪਾਤਸ਼ਾਹ ਹੁਕਮ ਦਿੰਦੇ ਆ।
ਸ਼੍ਰੀ ਗੁਰ ਬ੍ਰਿਧ ਕੇ ਸੰਮਤ ਹੋਏ,
ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨਾਲ ਸਲਾਹ ਕਰਕੇ,
ਕਨਕ ਹਕਾਰਿਓ ਨੀਕੋ ਜੋਏ,
ਔਰ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਪੱਥਰ ਰੱਖਣ ਦੀ ਵਿਚਾਰ ਕਰ ਰਹੇ ਹੈ, ਕਿਸ ਪ੍ਰਕਾਰ ਨਾਲ, ਕਿਸ ਤਰ੍ਹਾਂ ਅਕਾਲ ਤਖਤ ਦੇ ਉੱਤੇ ਬਹਿ ਕੇ ਮਹਾਰਾਜ ਤਖਤ ਸਜਾ ਕੇ ਉੱਤੇ ਸ਼ਸਤਰ ਧਾਰਨ ਕਰਨਗੇ। ਇਹ ਦਿਨ ਆਪਾਂ ਮਿਸਾਲ 'ਚ ਮਨਾਉਂਦੇ ਹੁੰਦੇ ਹਾਂ ਮੀਰੀ ਪੀਰੀ ਦਾ, ਜਿਹੜਾ ਮਹਾਰਾਜ ਨੇ ਸ਼ਸਤਰ ਧਾਰਨ ਦਿਵਸ, ਉਹ ਸਾਧ ਸੰਗਤ ਜੀ ਕਿਸ ਤਰ੍ਹਾਂ ਮਹਾਰਾਜ ਨੇ ਅਕਾਲ ਤਖਤ 'ਤੇ ਬਹਿ ਕੇ ਮੀਰੀ ਔਰ ਪੀਰੀ ਦੀਆਂ ਦੋ ਤੇਗਾਂ ਪਾਈਆਂ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਰਾਖੀ ਕਰੇ ਵਜ਼ੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਮਹਾਰਾਜ ਸਾਹਿਬ ਜੀ ਅਕਾਲ ਤਖ਼ਤ 'ਤੇ ਦੀਵਾਨ ਕਦੋਂ ਲਾਇਆ, ਕਿਵੇਂ ਲਾਇਆ, ਬਾਦਸ਼ਾਹੀ ਠਾਠ ਨਾਲ ਬੈਠੇ, ਉਹ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਤਾਂ, ਅੰਧਕੂਪ ਮਹਾਂ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਂ। ਵਾਹਿਗੁਰੂ ਜੀ ਕਾ ਖਾਲਸਾ।